ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਗਿਆਨੀ ਜਗ ਜਗ ਜੀਤਾ ਸਭ ਕੋ ਨਾਮੇ ਕਾਰਜ ਸਿੱਧ ਹੈ ਸਹਿਜ ਹੋ ਸੋ ਨਾਨਕ ਗਿਆਨੀ ਜਗ ਜੀਤਾ ਜਗ ਜੀਤਾ ਸਭ ਕੋ ਨਾਮ ਕਾਰਜ ਸਿੱਧ ਹੈ ਸਹਿਜ ਹੋ ਸੋ ਗੁਰਮਤਿ ਮਤ ਅਚਲ ਹੈ ਚਲਾਏ ਨਾ ਸਕੈ ਕੋ ਭਗਤਾਂ ਕਾ ਹਰ ਅੰਗੀਕਾਰ ਕਰ ਕਾਰਜ ਸੁਹਾਵਾ ਹੋ ਮਨ ਮੁਖ ਮੂਲੋਂ ਭੁਲਾਏ ਵਿੱਚ ਲਾਭ ਲੋਭ ਅਹੰਕਾਰ ਝਗੜਾ ਕਰਦਿਆ ਆਨੰਦ ਨ ਸ਼ਬਦ ਨਾ ਕਰੈ ਵਿਚਾਰ ਸੁਧ ਮਤ ਕਰਤਾ ਨਿਰਲਈ ਬੋਲਨ ਸਭ ਵਿਕਾਰ ਦਿੱਤਾ ਪਿਤਾ ਨਾਲ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾ ਨਾਲੋਂ ਟੁੱਟੀਆ ਪਲੀ ਜਿਨਾ ਮਾਇਆ ਮੋਹ ਪਿਆਰ ਦਿੱਤਾ ਕਿਤਾ ਨਾ ਸੰਤੋਖੀਆਂ ਅੰਤਰ ਤ੍ਰਿਸ਼ਨਾ ਬਹੁਤ ਅਗਿਆਨ ਅੰਧਾਰ ਨਾਨਕ ਮਨ ਮੁਖਾ ਨਾਲੋਂ ਟੁੱਟੀਆ ਪਲੀ ਜਿਨ ਮਾਇਆ ਮੋਹ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਗੁਰੂ ਸਵਾਰੇ ਪ੍ਰੇਮੀ ਸਤਸੰਗੀ ਜਨੋ ਵਡਭਾਗੇ ਹੋ ਆਪ ਜੀ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਸਤ ਸੰਗਤ ਕਰਨ ਦਾ ਸੁਭਾਗ ਆਪ ਜੀ ਨੂੰ ਪ੍ਰਾਪਤ ਹੋਇਆ ਹੈ। ਗੁਰਬਾਣੀ ਕੀਰਤਨ ਗੁਰੂ ਸਵਾਰੇ ਗੁਰੂ ਕੇ ਕੀਰਤਨੀਏ ਆਪ ਜੀ ਨੂੰ ਸਰਵਨ ਕਰਾ ਕੇ ਗਏ ਨੇ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਪ੍ਰਕਾਸ਼ਮਾਨ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਮੁੱਖ ਕੀਤੀ ਹੈ। ਪਾਵਨ ਸ਼ਬਦ ਬਿਹਾਗੜਾ ਰਾਗ ਦੀ ਵਾਰ ਵਿੱਚ ਸਲੋਕ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ, ਪੌੜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਹੈ। ਕਿਉਂਕਿ ਸਿਰਲੇਖ ਬਿਹਾਗੜੇ ਕੀ ਵਾਰ ਮਹੱਲਾ ਚੌਥਾ ਹੈ, ਸਿਰਲੇਖ ਮੁਤਾਬਕ ਪੌੜੀਆਂ ਜਿਹੜੀਆਂ ਹਨ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਨੇ। ਪੌੜੀਆਂ ਦੇ ਨਾਲ ਜਿਹੜੇ ਸਲੋਕ ਨੇ ਉਹ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 548 ਅਤੇ 49 ਤੇ ਦੋ ਸਲੋਕ ਅਤੇ ਇੱਕ ਪੌੜੀ ਜਿਹੜੀ ਹੈ ਇਸ ਵਾਰ ਦੀ ਦੂਜੀ, ਇਸ ਦੀ ਵਿਚਾਰ ਆਪਾਂ ਕਰਨੀ। ਆਓ ਜਿੰਨੇ ਵੀ ਪ੍ਰੇਮੀ ਸਤਸੰਗੀ ਗੁਰੂ ਚਰਨਾਂ ਦੇ ਅੰਦਰ ਜੁੜੇ ਹੋ ਜਾਂ ਦੇਸ਼ ਵਿਦੇਸ਼ ਦੇ ਅੰਦਰ, ਇਸ ਸੁਭਾਗੀ ਸਮੇਂ ਦੀ ਸੰਭਾਲ ਕਰ ਰਹੇ ਹੋ, ਸਾਰੇ ਸੁਰਤੀਆਂ ਬਿਰਤੀਆਂ ਨੂੰ ਟਿਕਾਓ, ਰਸਨਾ ਕਰੋ ਪਵਿੱਤਰ, ਗੱਜ ਕੇ ਬੋਲੋ ਸਤਨਾਮ ਵਾਹਿਗੁਰੂ। ਪਹਿਲੇ ਸਲੋਕ ਵਿੱਚ ਆਪ ਜੀ ਨੇ ਸਰਵਨ ਕੀਤਾ ਹੈ, ਗਿਆਨੀ ਸ਼ਬਦ ਆਇਆ ਤੇ ਮਨਮੁਖ ਸ਼ਬਦ ਆਇਆ। ਪਹਿਲਾਂ ਗਿਆਨੀ ਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਕੀਤੀ ਹੈ ਤੇ ਫਿਰ ਮਨਮੁਖ ਬਾਰੇ ਦੱਸਿਆ। ਹੁਣ ਕਿਉਂਕਿ ਸ਼ਬਦ ਵਿੱਚ ਇਨ੍ਹਾਂ ਦੋਵਾਂ ਅੱਖਰਾਂ ਦੇ ਨਾਲ ਹੀ ਸਾਰਾ ਸਬਜੈਕਟ ਜਿਹੜਾ ਹੈ, ਵਿਸ਼ਾ ਜਿਹੜਾ ਹੈ ਉਹ ਜੁੜਿਆ ਹੋਇਆ ਹੈ। ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਗਿਆਨੀ ਕੌਣ ਹੈ, ਕਿਉਂਕਿ ਆਮ ਤੌਰ ਤੇ ਇੱਕ ਲਿਬਾਸ ਜਿਹੜਾ ਇਹਨੂੰ ਭੇਖ ਧਾਰਨ ਕਰਨ ਵਾਲੇ ਨੂੰ ਵੀ ਗਿਆਨੀ ਕਿਹਾ ਜਾਂਦਾ ਹੈ। ਵੈਸੇ ਬਾਣੀ ਵਿੱਚ ਗਿਆਨੀ, ਬ੍ਰਹਮ ਗਿਆਨੀ ਇਹਨਾਂ ਦੇ ਨਾਲ ਇੱਕ ਅੱਖਰ ਆਇਆ ਭ੍ਰਹਮ ਗਿਆਨੀ। ਗਿਆਨੀ, ਬ੍ਰਹਮ ਗਿਆਨੀ ਤੇ ਭ੍ਰਮ ਗਿਆਨੀ, ਕਿਉਂਕਿ ਜਿਹੜੇ ਆਪ ਭੁਲੇਖੇ ਵਿੱਚ ਹੁੰਦੇ ਨੇ, ਭਟਕਣਾਂ ਵਿੱਚ ਪਏ ਹੁੰਦੇ ਨੇ, ਭੁਲੇਖੇ ਜ਼ਿਆਦਾ ਪਾਉਂਦੇ ਨੇ, ਨਾਮ ਤਾਂ ਉਹਨਾਂ ਨੇ ਰੱਖਿਆ ਹੁੰਦਾ ਬ੍ਰਹਮ ਗਿਆਨੀ, ਪਰ ਵਾਸਤਵ ਵਿੱਚ ਉਹਨਾਂ ਦੀਆਂ ਕਰਤੂਤਾਂ, ਉਹਨਾਂ ਦੇ ਜਦੋਂ ਨੇੜੇ ਹੋ ਕੇ ਕੰਮ ਵੇਖੀ ਗਏ ਨੇ, ਫਿਰ ਬ੍ਰਹਮ ਗਿਆਨੀ ਵਾਲੇ ਨਹੀਂ ਭ੍ਰਮ ਗਿਆਨੀ ਵਾਲੇ ਹੁੰਦੇ ਨੇ। ਹੁਣ ਬ੍ਰਹਮ ਗਿਆਨੀ ਕੌਣ ਹੈ? ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਪੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਇਹ ਲੱਛਣ, ਇਹ ਗੁਣ ਜਿਸ ਵਿੱਚ ਹਨ ਸਤਿਗੁਰੂ ਜੀ ਆਖਦੇ ਨੇ ਉਹ ਬ੍ਰਹਮ ਗਿਆਨੀ ਹੈ, ਮਨ ਵਿੱਚ ਵੀ ਸੱਚਾ ਹੈ, ਮੁਖ ਤੇ ਵੀ ਸੱਚਾ ਹੈ। ਭ੍ਰਮ ਗਿਆਨੀ ਕੌਣ ਨੇ? ਭਗਤ ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਕਥਨ ਕੀਤਾ ਹੈ, ਪਰਿਉ ਕਾਲ ਸਭੈ ਜਗ ਉੱਪਰ ਮਾਹੇ ਲਿਖੇ ਭ੍ਰਮ ਗਿਆਨੀ, ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਹ ਜਾਨੀ। ਮੌਤ ਦਾ ਡਰ ਸਾਰੇ ਜਗਤ ਨੂੰ ਵਿਆਪ ਰਿਹਾ, ਪਰ ਇਸ ਡਰ ਤੋਂ ਭ੍ਰਮ ਗਿਆਨੀ ਵੀ ਨਹੀਂ ਬਚਿਆ, ਮੌਤ ਤੋਂ ਉਹ ਵੀ ਘਬਰਾ ਰਿਹਾ ਹੈ। ਕਬੀਰ ਸਾਹਿਬ ਜੀ ਆਖਦੇ ਨੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ ਉਹ ਖਾਲਸੇ ਬਣ ਗਏ। ਹੁਣ ਆਪਾਂ ਵੇਖੀਏ, ਖਾਲਸਾ ਸ਼ਬਦ ਬ੍ਰਹਮ ਗਿਆਨੀ ਅੱਖਰ ਜਾਂ ਗਿਆਨੀ ਬੜੇ ਨੇੜੇ ਨੇੜੇ ਨੇ ਇੱਕ ਦੂਜੇ ਦੇ, ਕਿਉਂਕਿ ਖਾਲਸੇ ਦੀ ਪਰਿਭਾਸ਼ਾ ਵੀ ਜਦੋਂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਕੀਤੀ ਤੇ ਇਹੋ ਗੱਲ ਹੀ ਸਮਝਾਈ ਨਾ, ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਕਿਰਪਾ ਕਰਦੇ ਨੇ, ਮਨ ਸਾਚਾ ਮੁਖ ਸਾਚਾ ਸੋਏ, ਅਵਰਨ ਦੇਖੈ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਸਤਿਗੁਰਾਂ ਨੇ ਹਰ ਗੱਲ ਦੀ ਸੋਝੀ ਸਾਨੂੰ ਬਾਣੀ ਵਿੱਚ ਦਿੱਤੀ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਕਿ ਗਿਆਨੀ ਕੌਣ ਹੁੰਦਾ। ਕੇਵਲ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਪੁੱਛੀਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਗੱਲਾਂ ਕਰੀਏ ਤੇ ਸਤਿਗੁਰੂ ਗਿਆਨੀ ਦੀ ਪਰਿਭਾਸ਼ਾ ਸਾਨੂੰ ਸਮਝਾਉਂਦੇ ਨੇ। ਪਹਿਲਾਂ ਸਵਾਲ ਕੀਤਾ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ? ਸਵਾਲ ਹੈ। ਨਾਨਕ ਆਖਦਾ ਹੈ ਗਿਆਨੀ ਕਿਹੋ ਜਿਹਾ ਹੁੰਦਾ ਹੈ? ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ? ਤੇ ਉੱਤਰ ਦਿੱਤਾ ਹੈ, ਆਪ ਪਛਾਣੇ ਬੁੱਝੈ ਸੋਏ। ਗਿਆਨੀ ਉਹ ਹੈ ਜਿਹੜਾ ਆਪੇ ਦੀ ਪੜਚੋਲ ਕਰਦਾ ਹੈ। ਕੌੜਾ ਸ਼ਬਦ ਇੱਕ ਕਹਿਣ ਲੱਗਾ, ਗਿਆਨੀ ਅੱਖਰ ਆਪਣੇ ਨਾਮ ਨਾਲ ਲਿਖਣ ਵਾਲੇ ਵੀ ਅੱਜ ਸਵੈਮ ਪੜਚੋਲ ਨਹੀਂ ਕਰਦੇ। ਭਾਵੇਂ ਤੁਹਾਡੀ ਗੱਲ ਹੋਵੇ ਭਾਵੇਂ ਸਾਡੀ ਹੋਵੇ, ਬੇਨਤੀ ਕਰਾਂ ਜਿੱਥੇ ਵੀ ਬੈਠਾਂਗੇ, ਦੂਜਿਆਂ ਦੇ ਐਬ ਫਰੋਲਾਂਗੇ, ਆਪਣੇ ਤਾਂ ਦੱਸਦਾ ਹੀ ਕੋਈ ਨਹੀਂ। ਆਪਣੇ ਅੰਦਰ ਜਿਹੜੀ ਕਮਜ਼ੋਰੀ ਹੈ ਇਹਨੂੰ ਕੋਈ ਨਹੀਂ ਦੱਸਦਾ। ਤੇ ਮਹਾਰਾਜ ਆਖਦੇ ਨੇ ਬ੍ਰਹਮ ਗਿਆਨੀ ਦੀ ਪਹਿਲੀ ਇਹ ਵਡਿਆਈ ਹੈ, ਗੁਣ ਹੈ ਕਿ ਉਹ ਆਪਣੇ ਆਪ ਨੂੰ ਪਹਿਚਾਣਦਾ ਹੈ, ਦੂਜਿਆਂ ਉੱਤੇ ਬਹੁਤਾ ਟਾਈਮ ਨਹੀਂ ਲਾਂਦਾ, ਬਲਕਿ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰਦਾ ਹੈ। ਤੇ ਜਦੋਂ ਆਪਾ ਪੜਚੋਲਦਾ ਤੇ ਫਿਰ ਬੁੱਝਦਾ ਕਿਹਨੂੰ ਹੈ, ਜਾਣਦਾ ਕਿਹਨੂੰ ਹੈ? ਉਸ ਵਾਹਿਗੁਰੂ ਪਰਮਾਤਮਾ ਨੂੰ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੁੱਝੈ ਸੋਏ। ਤੇ ਸਤਸੰਗਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਬੜੀ ਪਿਆਰੀ ਵਿਆਖਿਆ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਦੇ ਨੇ, ਪੈ ਕਾਹੂ ਕੋ ਦੇਤ ਨਹਿ ਨਹਿ ਪੈ ਮਾਨਤ ਆਨ ਕਹੁ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਜਿਹੜਾ ਦੂਜਿਆਂ ਨੂੰ ਡਰਾਵੇ ਨਹੀਂ ਦਿੰਦਾ ਤੇ ਦੂਜਿਆਂ ਦਾ ਡਰ ਮੰਨਦਾ ਕੋਈ ਨਹੀਂ, ਗੁਰੂ ਤੇਗ ਬਹਾਦਰ ਜੀ ਕਿਰਪਾ ਕਰਦੇ ਨੇ, ਬੇਸ਼ੱਕ ਉਹਨੇ ਪਹਿਰਾਵਾ ਗਿਆਨੀਆਂ ਵਾਲਾ ਨਾ ਪਾਇਆ ਹੋਵੇ, ਪਰ ਸਹੀ ਮਾਇਨਿਆਂ ਦੇ ਵਿੱਚ ਗਿਆਨੀ ਹੈ ਉਹ ਕੌਣ, ਜਿਹੜਾ ਕਿਸੇ ਨੂੰ ਡਰਾਉਂਦਾ ਨਹੀਂ ਤੇ ਕਿਸੇ ਕੋਲੋਂ ਡਰਦਾ ਨਹੀਂ। ਥੋੜ੍ਹਾ ਜਿਹਾ ਧਿਆਨ ਮਾਰ ਕੇ ਵੇਖੀਏ, ਅੱਜ ਜਾਂ ਡਰਦੇ ਪਏ ਹਾਂ ਜਾਂ ਡਰਾਉਂਦੇ ਪਏ ਹਾਂ, ਜਾਂ ਡਰਦੇ ਪਏ ਹਾਂ ਜਾਂ ਡਰਾਉਂਦੇ ਪਏ ਹਾਂ। ਤੇ ਮਹਾਰਾਜ ਕਿਰਪਾ ਕਰਦੇ ਨੇ, ਗਿਆਨੀ ਉਹ ਹੈ ਜਿਹੜਾ ਕਿਸੇ ਕੋਲੋਂ ਡਰਦਾ ਨਹੀਂ ਤੇ ਨਾ ਕਿਸੇ ਨੂੰ ਡਰਾਉਂਦਾ, ਨਿਰਭਉ ਹੋ ਕੇ ਇਹ ਬਚਨ ਕਹਿ ਦਿੰਦਾ, ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ। ਭਗਤ ਜੀ ਨੇ ਵਿਤਕਰਾ ਵੀ ਕੀਤਾ, ਕਿਸੇ ਦੇ ਮਤ ਉੱਤੇ ਕਟਾਂਸ਼ ਨਹੀਂ ਕੀਤਾ, ਉਹਨਾਂ ਦੀ ਸੱਚਾਈ ਬਿਆਨ ਕੀਤੀ ਹੈ। ਗਿਆਨੀ ਕਿਉਂ ਸਿਆਣਾ ਹੈ ਦੋਹਾਂ ਨਾਲੋਂ? ਕਿਉਂਕਿ ਹਿੰਦੂ ਪੂਜੇ ਦੋਹਰਾ, ਮੁਸਲਮਾਨ ਮਸੀਤ, ਨਾਮੇ ਸੋਈ ਸੇਵਿਆ ਜੋ ਦੋਹਰਾ ਨਾ ਮਸੀਤ। ਗਿਆਨੀ ਕੌਣ ਹੈ? ਜਿਹੜਾ ਆਪੇ ਦੀ ਪੜਚੋਲ ਕਰਦਾ ਤੇ ਵਾਹਿਗੁਰੂ ਪਰਮਾਤਮਾ ਨਾਲ ਜੁੜਦਾ। ਮਨਮੁਖ ਕੌਣ ਹੈ? ਵੈਸੀ ਵਿਦਵਾਨਾਂ ਨੇ ਵਿਚਾਰ ਇਹ ਦਿੱਤਾ ਹੈ ਕਿ ਜਿਹੜਾ ਆਪਣੇ ਮਨ ਦੇ ਪਿੱਛੇ ਚੱਲਦਾ ਹੈ, ਜਿਹੜਾ ਆਪਣੇ ਮਨ ਦੀ ਗੱਲ ਮੰਨਦਾ ਹੈ, ਤੇ ਹੁਣ ਆਪਣੀ ਗਰੀਬਾਨ ਦੇ ਵਿੱਚ ਆਤ ਮਾਰੀਏ, ਅਸੀਂ ਬਹੁਤੇ ਜਿੰਨੇ ਹਾਂ ਬਹੁ ਗਿਣਤੀ ਮਨ ਦੇ ਪਿੱਛੇ ਚੱਲਣ ਵਾਲੇ ਹਾਂ, ਗੁਰੂ ਦੀ ਮਤ ਅਨੁਸਾਰ ਚੱਲਣ ਵਾਲੇ ਨਹੀਂ, ਵਾਹਿਗੁਰੂ ਪਰਮਾਤਮਾ ਦੀ ਮਰਜ਼ੀ ਵਿੱਚ ਚੱਲਣ ਵਾਲੇ ਨਹੀਂ। ਕਿਉਂਕਿ ਇਹ ਗੱਲ ਗੁਰਦੁਆਰੇ ਵਿੱਚ ਆ ਕੇ, ਮੰਦਰ ਵਿੱਚ ਆ ਕੇ, ਮਸਜਿਦ ਵਿੱਚ ਆ ਕੇ, ਗਿਰਜਾਘਰ ਵਿੱਚ ਆ ਕੇ ਪਤਾ ਨਹੀਂ ਲੱਗੇਗੀ, ਇਹ ਸਾਡੇ ਪ੍ਰੈਕਟੀਕਲੀ ਜੀਵਨ ਦੇ ਵਿੱਚ ਉਗੜੇਗੀ ਕਿ ਅਸੀਂ ਜੀਵਨ ਕਿਹੋ ਜਿਹਾ ਜੀਉ ਰਹੇ ਹਾਂ, ਸਾਡਾ ਜੀਵਨ ਕੈਸਾ ਹੈ। ਤੇ ਜੇ ਆਪਾਂ ਆਪਣੀ ਪੜਚੋਲ ਕਰੀਏ ਤੇ ਸਤਸੰਗਤ ਬਹੁਤੇ ਕਰਮ ਸਾਡੇ ਹੋਣਗੇ ਮਨ ਦੀ ਮਤ ਮੁਤਾਬਕ, ਬਹੁਤ ਘੱਟ ਕਰਮ ਹੋਣਗੇ ਜਿਹੜੇ ਗੁਰਮਤ ਗੁਰੂ ਦੀ ਮਤ ਮੁਤਾਬਕ ਹੋਣਗੇ। ਇਹ ਪੜ੍ਹਨਾ ਨਹੀਂ ਕੇਵਲ ਗੁਰ ਕੀ ਮਤ ਤੋਂ ਲੇ ਜਾਂ ਨਹੀਂ, ਅਗਲੀ ਗੱਲ ਵੀ ਧਿਆਨ ਵਿੱਚ ਰੱਖਣੀ ਹੈ। ਕਿਉਂ ਆਖਿਆ ਗੁਰੂ ਦੀ ਮਤ ਲੈ ਅਣਜਾਣ ਬੰਦੇ, ਬੇਸਮਝ ਬੰਦੇ? ਕਿਉਂਕਿ ਭਗਤ ਬਿਨਾਂ ਬਹੁਤ ਡੂਬੇ ਸਿਆਣੇ, ਬੜੇ ਸਿਆਣੇ ਸਿਆਣੇ ਬੁੱਧੀਜੀਵੀ, ਗਿਆਨਵਾਨ ਇਸ ਭਵ ਸਾਗਰ ਸੰਸਾਰ ਦੇ ਅੰਦਰ ਡੁੱਬ ਗਏ ਨੇ। ਕਿਉਂ? ਕਿਉਂਕਿ ਮਨ ਦੀ ਮਤ ਨੂੰ ਉਹਨਾਂ ਨੇ ਧਾਰਨ ਕੀਤਾ, ਗੁਰੂ ਦੀ ਮਤ ਨੂੰ ਜੀਵਨ ਦੇ ਅੰਦਰ ਧਾਰਨ ਨਹੀਂ ਕੀਤਾ। ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਧਿਆਨ ਵਿੱਚ ਰੱਖਿਆ, ਉਹਨਾਂ ਦਾ ਪੜ੍ਹਨਾ ਵੀ, ਉਹਨਾਂ ਦਾ ਵਿਚਾਰਨਾ ਵੀ, ਉਹਨਾਂ ਦਾ ਗੁਰਨਾ ਵੀ ਸਕਾਰਥ ਹੈ। ਨਹੀਂ ਤਾਂ ਮਹਾਰਾਜ ਨੇ ਆਖ ਦਿੱਤਾ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੀ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਮਨਮੁਖ ਕੌਣ ਹੈ? ਸਤਿਗੁਰਾਂ ਨੂੰ ਪੁੱਛੀਏ, ਇਹ ਕਸਵੱਟੀ ਆਪਣੇ ਆਪ ਤੇ ਲਾਈਏ। ਮਹਾਰਾਜ ਆਖਦੇ ਨੇ, ਨਾਮ ਨਾ ਵਿਚਾਰੇ, ਨਾਮ ਨਾ ਜਾਣੇ, ਨਾਮ ਨਾਲ ਸੰਬੰਧ ਨਹੀਂ ਜੋੜਦੇ, ਗੁਰੂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦੇ ਇਹ ਕੌਣ ਨੇ ਮਨਮੁਖ ਨਾਮ ਨਾ ਚੇਤੈ ਗੁਰ ਸ਼ਬਦ ਨਾ ਵਿਚਾਰੈ ਇਹ ਮਨਮੁਖ ਕਾ ਆਚਾਰ ਇਹ ਨਿਸ਼ਾਨੀਆਂ ਮਨਮੁਖ ਦੀਆਂ ਨੇ ਨਾ ਨਾਮ ਜਪਦਾ ਹੈ ਨਾ ਗੁਰੂ ਦੇ ਸ਼ਬਦ ਦੀ ਵਿਚਾਰ ਕਰਦਾ ਕਿਉਂਕਿ ਹਰ ਜਸ ਸੁਣੈ ਨ ਹਰ ਗੁਣ ਗਾਵੈ ਬਾਤਨ ਹੀ ਅਸਮਾਨ ਗਰਾਵੈ ਐਸੇ ਲੋਗਨ ਸਿਉਂ ਕਿਆ ਕਹੀਐ ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਐ ਗਿਆਨੀਆਂ ਦਾ ਸੰਗ ਕਰਨ ਦੀ ਗੱਲ ਕੀਤੀ ਏ ਤੇ ਮਨਮੁੱਖਾਂ ਤੋਂ ਬਚਣ ਦੀ ਗੱਲ ਕੀਤੀ ਆਓ ਸਤਿਗੁਰੂ ਜੋ ਕਿਰਪਾ ਕਰ ਰਹੇ ਨੇ ਆਪਾਂ ਸ਼ਬਦ ਦੇ ਰਾਹੀਂ ਵਿਚਾਰੀਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਗਿਆਨ ਜਗ ਜੀਤਾ ਜਗ ਜੀਤਾ ਸਭ ਕੋ
ਨਾਨਕ ਗੁਰੂ ਅਮਰਦਾਸ ਪਾਤਸ਼ਾਹ ਜੀ ਵਾਸਤੇ ਇਹ ਅੱਖਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਤੀਜੇ ਸਰੂਪ ਕਹਿ ਰਹੇ ਨੇ ਹੇ ਨਾਨਕ ਗਿਆਨੀ ਜਿਹੜਾ ਹੈ ਉਹ ਜੱਗ ਨੂੰ ਜਿੱਤਦਾ ਹੈ ਬਾਕੀ ਸਾਰੀ ਦੁਨੀਆ ਜੱਗ ਨੇ ਜਿੱਤੀ ਹੈ ਗਿਆਨੀ ਗਿਆਨ ਨੂੰ ਧਾਰਨ ਕਰਨ ਵਾਲਾ ਗਿਆਨਵਾਨ ਜੱਗ ਵਿੱਚ ਰਹਿ ਕੇ ਮਾਇਆ ਦੇ ਮੋਹ ਨੂੰ ਜਿੱਤ ਲੈਂਦਾ ਇਸ ਉੱਤੇ ਜਿੱਤ ਪ੍ਰਾਪਤ ਕਰ ਲੈਂਦਾ ਬਾਕੀ ਸਾਰਿਆਂ ਦੇ ਉੱਤੇ ਮਾਇਆ ਦੇ ਮੋਹ ਦਾ ਪ੍ਰਭਾਵ ਪਿਆ ਰਹਿੰਦਾ ਜਾਂ ਇਉਂ ਕਹਿ ਲਈਏ ਵਾਹਿਗੁਰੂ ਦਾ ਨਾਮ ਜਪਣ ਵਾਲੇ ਧਰਮੀ ਲੋਕ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ ਤੇ ਬਾਕੀ ਜੀਵਨ ਦੀ ਬਾਜੀ ਹਾਰ ਕੇ ਜਾਂਦੇ ਨੇ ਇੱਕ ਬਚਨ ਭਾਈ ਗੁਰਦਾਸ ਜੀ ਦਾ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ ਦਸਵੀਂ ਵਾਰ ਦੇ ਅੰਦਰ ਪਹਿਲੀ ਪੌੜੀ ਧਰੂਪ ਪ੍ਰਹਲਾਦ ਦੇ ਸੰਬੰਧ ਵਿੱਚ ਲਿਖੀਏ ਪਿਤਾ ਹੈ ਰਾਜਾ ਉਤਾਨਪਾਦ ਮਾਂ ਹੈ ਸੁਨੀਤੀ ਤੇ ਮਤਰੇਈ ਮਾਂ ਕੌਣ ਹੈ ਸੁਰੀਚੀ ਸੁਨੀਤੀ ਸੁਰੀਚੀ ਤੇ ਹੈਨ ਕੌਣ ਦੋਵੇਂ ਭੈਣਾਂ ਪਰ ਜਦੋਂ ਇੱਕੋ ਥਾਂ ਤੇ ਇੱਕ ਘਰ ਦੇ ਵਿੱਚ ਇੱਕ ਬੰਦੇ ਦੇ ਨਾਲ ਵਿਆਹੀਆਂ ਜਾਣ ਫਿਰ ਸ਼ੌਂਕਣ ਮੇਰੀ ਬੇਨਤੀ ਸ਼ੌਂਕਣ ਵਾਲਾ ਰਿਸ਼ਤਾ ਪਹਿਲਾਂ ਭੈਣਾਂ ਨੇ ਪਰ ਹੁਣ ਇੱਕੋ ਰਾਜੇ ਦੀਆਂ ਰਾਣੀਆਂ ਨੇ ਪਿਆਰ ਜਿਹੜਾ ਹੈ ਭੈਣਾਂ ਵਾਲਾ ਨਹੀਂ ਹੁਣ ਸ਼ੌਂਕਣਾਂ ਵਾਲਾ ਬਣ ਗਿਆ ਸੁਰੀਚੀ ਦਾ ਪੁੱਤਰ ਉੱਤਮ ਹੈ ਤੇ ਸੁਨੀਤੀ ਦਾ ਪੁੱਤਰ ਜਿਹੜਾ ਹੈ ਉਹ ਧਰੂ ਹੈ ਧਰੂ ਹੱਸਦਾ ਖੇਡਦਾ ਬਾਹਰੋਂ ਆਇਆ ਪਿਆਰ ਕਰਕੇ ਪਿਓ ਨੇ ਰਾਜੇ ਨੇ ਗੋਦ ਵਿੱਚ ਲੈ ਲਿਆ ਮਤਰੇਈ ਮਾਂ ਆਈ ਆਖਣ ਲੱਗੀ ਤੈਨੂੰ ਕੋਈ ਹੱਕ ਨਹੀਂ ਗੋਦ ਵਿੱਚ ਬਹਿਣ ਦਾ ਬਾਹ ਫੜਿਆ ਤੇ ਰਾਜੇ ਦੀ ਗੋਦ ਵਿੱਚੋਂ ਧਰੂ ਨੂੰ ਬਾਹਰ ਕੱਢ ਦਿੱਤਾ ਧਰੂ ਕੋਲ ਕੋਈ ਚਾਰਾ ਨਹੀਂ ਸੀ ਰੋਣ ਲੱਗ ਪਿਆ ਮਾਂ ਕੋਲ ਚਲਾ ਗਿਆ ਕਹਿਣ ਲੱਗਾ ਮਾਂ ਅੱਜ ਸ਼ੱਕ ਪੈ ਗਿਆ ਪੁੱਤਰ ਕੀ ਇਉਂ ਲੱਗਦਾ ਕਿ ਤੂੰ ਰਾਜੇ ਦੀ ਰਾਣੀ ਨਹੀਂ ਗੋਲੀ ਕਿਉਂ ਜਿਹੜਾ ਮੇਰਾ ਅਪਮਾਨ ਹੋਇਆ ਜੇ ਤੂੰ ਰਾਣੀ ਹੁੰਦੀ ਤੇ ਮਤਰੇਈ ਮਾਂ ਕਦੀ ਮੇਰਾ ਅਪਮਾਨ ਨਾ ਕਰਦੀ ਸਿਆਣੀ ਮਾਂ ਨੇ ਇੱਕ ਗੱਲ ਕਹੀ ਕਹਿਣ ਲੱਗੀ ਪੁੱਤਰਾ ਰਾਣੀ ਬਣੀ ਹਾਂ ਪੁਰਾਣੇ ਜਨਮ ਦੇ ਕਰਮਾਂ ਕਰਕੇ ਪਰ ਅੱਗੋਂ ਕੋਈ ਕਰਮ ਨਹੀਂ ਇਹੋ ਜਿਹਾ ਕੀਤਾ ਜਿਸ ਨਾਲ ਤੈਨੂੰ ਮੈਨੂੰ ਸਤਿਕਾਰ ਮਿਲ ਸਕੇ ਇੱਕ ਦਮ ਜਗਿਆਸਾ ਜਾਗੀ ਤੇ ਪ੍ਰਭੂ ਕਹਿਣ ਲੱਗਾ, ਮਾਂ ਉਹ ਕਿਹੜਾ ਕੰਮ ਨੇ ਜਿਸ ਨਾਲ ਦੁਸ਼ਮਣ ਮਿੱਤਰ ਬਣ ਜਾਣ ਤੇ ਜਿਹੜਾ ਰਾਜ ਮੇਰੇ ਹੱਥੋਂ ਜਾ ਰਿਹਾ ਮੈਨੂੰ ਪ੍ਰਾਪਤ ਹੋ ਜਾਵੇ। ਤੇ ਮਾਂ ਕਹਿਣ ਲੱਗੀ, ਪੁੱਤਰਾ ਰੱਬ ਦਾ ਨਾਮ ਜਪ। ਬਾਹਰ ਤੁਰ ਪਿਆ, ਛੋਟੀ ਉਮਰ ਹੈ 5 ਕੁ ਸਾਲ ਦੀ, ਵੈਰਾਗੀ ਹੋ ਗਿਆ। ਨਾਰਦ ਮੁਨੀ ਮਿਲ ਗਿਆ, ਜਪਣ ਦਾ ਢੰਗ ਦੱਸ ਦਿੱਤਾ, ਜਪਣ ਲੱਗ ਪਿਆ। ਰਾਜੇ ਉਤਾਨ ਪਾਦ ਨੇ ਆਪਣੇ ਪੁੱਤਰ ਨੂੰ ਸੱਦਿਆ ਤੇ ਕਹਿਣ ਲੱਗੇ, ਪੁੱਤਰਾ ਵਾਪਸ ਆ ਜਾ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੇ ਰਾਜ ਕਰ। ਧਰੂ ਨੇ ਜਵਾਬ ਦਿੱਤਾ, ਆਖਣ ਲੱਗੇ, ਬਾਪੂ ਜਿਸ ਵਾਹਿਗੁਰੂ ਪਰਮਾਤਮਾ ਦਾ ਨਾਮ ਹਾਲੇ ਮੈਂ ਜਪਣ ਵਾਲੇ ਪਾਸੇ ਤੁਰਿਆ, ਦੁਨਿਆਵੀ ਰਾਜ ਮੈਨੂੰ ਮਗਰ ਆ ਗਿਆ ਹੈ, ਮੇਰੇ ਕੋਲ ਪਹੁੰਚ ਗਿਆ ਹੈ, ਤੇ ਜਦੋਂ ਜਪਾਂਗਾ ਕਿਹੜੀ ਮੈਨੂੰ ਅਵਸਥਾ ਪ੍ਰਾਪਤ ਹੋਵੇਗੀ ਇਹ ਉਹ ਜਾਣਦਾ ਹੈ ਜਿਸਦਾ ਮੈਂ ਨਾਮ ਜਪਣਾ ਹੈ। ਪਰ ਭਾਈ ਗੁਰਦਾਸ ਜੀ ਗੱਲ ਕਹਿੰਦੇ ਨੇ, ਕਹਿੰਦੇ ਨੇ ਕਈ ਵਾਰੀ ਗੁਰਮੁਖ ਜਦੋਂ ਸੰਸਾਰ ਵਿੱਚੋਂ ਜੀਵਨ ਬਤੀਤ ਕਰਕੇ ਜਾਂਦੇ ਨੇ ਤੇ ਲੋਕ ਆਖਦੇ ਨੇ ਕੀ ਕੀਤਾ ਸਾਰੀ ਜ਼ਿੰਦਗੀ ਇਹਨਾਂ ਨੇ, ਕੁਝ ਵੀ ਨਹੀਂ, ਕਿਉਂਕਿ ਦੁਨਿਆਵੀ ਧੰਦਾ ਨਹੀਂ ਪਿੱਟਿਆ, ਦੁਨਿਆਵੀ ਕਾਰਜ ਨਹੀਂ ਕੀਤੇ। ਕੀ ਕੀਤਾ ਹੈ? ਕੁਝ ਬੱਚਿਆਂ ਦਾ ਸੋਚਿਆ ਨਹੀਂ, ਕੁਝ ਪਰਿਵਾਰ ਦਾ ਸੋਚਿਆ ਨਹੀਂ, ਕੁਝ ਬਣਾਇਆ ਨਹੀਂ, ਤੇ ਸਮਝਦੇ ਨੇ ਐਵੇਂ ਜੀਵਨ ਗੁਆ ਕੇ ਚਲਾ ਗਿਆ। ਪਰ ਭਾਈ ਸਾਹਿਬ ਕਹਿੰਦੇ ਨੇ ਗੁਰਮੁਖ ਦੁਨੀਆਂ ਦੀ ਨਿਗਾਹ ਵਿੱਚ ਹਾਰਿਆ ਹੋਇਆ ਨਜ਼ਰ ਆਵੇਗਾ, ਪਰ ਵਾਹਿਗੁਰੂ ਦੀ ਦਰਗਾਹ ਅੰਦਰ ਉਹ ਜੀਵਨ ਦੀ ਬਾਜੀ ਜਿੱਤ ਕੇ ਜਾਂਦਾ ਹੈ। ਕੌਣ? ਜਿਹੜਾ ਨਾਮ ਜਪਦਾ, ਜਿਹੜਾ ਨਾਮ ਨਾਲ ਜੁੜਦਾ ਹੈ। ਕਿਉਂਕਿ ਮਹਾਰਾਜ ਨੇ ਪਾਵਨ ਬਾਣੀ ਦੇ ਅੰਦਰ ਵੀ ਕਿਰਪਾ ਕੀਤੀ ਤੇ ਭਾਈ ਸਾਹਿਬ ਆਖਦੇ ਨੇ, ਧਰੂ ਹੱਸਦਾ ਕਰ ਆਇਆ, ਕਰ ਪਿਆਰ ਪਿਓ ਕੁ ਛੁੱਟ ਦਿੱਤਾ, ਬਾਹੂ ਪਕੜ ਉਠਾ ਲਿਆ, ਮਨ ਵਿੱਚ ਰੋਸ਼ ਮਤਰੇਈ ਕੀਤਾ, ਡੱਡੂ ਲਿਕਾ ਮਾਂ ਪੁੱਛੇ, ਤੂੰ ਸਵਾਰੀ ਹੈ ਕਸਰੀਤਾ, ਸਵਾਰੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਨ ਦਰੀਤਾ, ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਨ ਮੀਤਾ, ਪਰਮੇਸ਼ਰ ਆਰਾਧਿਐ ਜਿੱਦੋ ਹੋਈਐ ਪਤ ਪੁਨੀਤਾ, ਬਾਹਰ ਚੱਲਿਆ ਕਰਮ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸ਼ਿਆ ਨਾਮ ਨਿਧਾਨ, ਅਮਿਓ ਰਸ ਪੀਤਾ ਹਾਰ ਚੱਲੇ ਗੁਰਮੁਖ ਜਗ ਜੀਤਾ। ਗਿਆਨੀ ਜਗ ਵਿੱਚੋਂ ਜੀਵਨ ਦੀ ਬਾਜੀ ਜਿੱਤ ਕੇ ਜਾਂਦੇ ਨੇ, ਹਰ ਚੀਜ਼ ਉੱਤੇ, ਵਿਕਾਰਾਂ ਉੱਤੇ ਕੀ, ਮਾਇਆ ਦੀ ਤ੍ਰਿਸ਼ਨਾ ਉੱਤੇ ਕੀ, ਲੋਭ ਉੱਤੇ ਕੀ, ਮੋਹ ਉੱਤੇ ਕੀ, ਉਹ ਜਿੱਤ ਪ੍ਰਾਪਤ ਕਰਦੇ ਨੇ। ਪਰ ਜਿਹੜੇ ਬਾਕੀ ਲੋਕ ਹਨ ਉਹ ਜੀਵਨ ਦੀ ਬਾਜੀ ਇੱਥੇ ਹਾਰ ਕੇ ਜਾਂਦੇ ਹਨ, ਕਿਉਂਕਿ ਉਹਨਾਂ ਉੱਤੇ ਮਾਇਆ ਦਾ ਮੋਹ, ਲਾਲਚ, ਤ੍ਰਿਸ਼ਨਾ ਹਰ ਵੇਲੇ ਭਾਰੀ ਰਹਿੰਦੀ ਹੈ।
ਨਾਮ ਕਾਰਜ ਸਿੱਧੇ ਹੈ ਸਹਜ ਹੋਏ ਸੋਹੇ।
ਜੀਵਨ ਦੀ ਬਾਜੀ ਕਿਵੇਂ ਜਿੱਤਦੇ ਨੇ, ਕਿਵੇਂ ਜਿੱਤ ਪ੍ਰਾਪਤ ਕਰਦੇ ਨੇ, ਉਹਨਾਂ ਨੂੰ ਪਤਾ ਹੈ ਨਾਮ ਨਾਲ ਹੀ ਕਾਰਜ ਸਿੱਧ ਹੋਣਾ, ਸਫਲਤਾ ਪ੍ਰਾਪਤ ਹੋਣੀ। ਇਹ ਵੀ ਸਮਝ ਉਹਨਾਂ ਨੂੰ ਆ ਜਾਂਦੀ ਨਾਮ ਵਿੱਚ ਜੁੜ ਕੇ ਕਿ ਵਾਹਿਗੁਰੂ ਪਰਮਾਤਮਾ ਹੀ ਸਭ ਕੁਝ ਕਰ ਰਿਹਾ, ਸਭ ਕੁਝ ਕੀਤਾ। ਸਹਿਜੇ ਹੋਏ ਸੋ ਹੋਏ ਤੋਂ ਭਾਵ ਜੋ ਕੁਝ ਵਾਹਿਗੁਰੂ ਕਰ ਰਿਹਾ, ਵਾਹਿਗੁਰੂ ਦੀ ਰਜ਼ਾ ਵਿੱਚ ਹੀ ਸਭ ਕੁਝ ਹੋ ਰਿਹਾ ਹੈ।
ਗੁਰਮਤਿ ਮਤਿ ਅਚਲ ਹੈ ਚਲਾਏ ਨਾ ਸਕੈ ਕੋਈ।
ਗੁਰੂ ਦੀ ਮਤ ਨੂੰ ਜੀਵਨ ਦੇ ਅੰਦਰ ਧਾਰਨ ਕਰ ਲੈਂਦਾ, ਉਹਨੂੰ ਕੋਈ ਡੁਲਾ ਨਹੀਂ ਸਕਦਾ, ਕਿਉਂਕਿ ਗੁਰਮਤਿ ਮਤ ਅਚਲ ਹੈ, ਚਲਾਏ ਨਾ ਸਕੈ ਕੋਈ। ਬਾਬਾ ਫਰੀਦ ਜੀ ਦਾ ਇੱਕ ਸ਼ਲੋਕ ਹੈ, ਫਰੀਦਾ ਦੁਰੀ ਵਜਾਈ ਵੱਜਦੀ ਤੂੰ ਵੀ ਵੱਜੇ ਨਾਲ, ਸੋਈ ਜੀਓ ਨਾ ਵੱਜਦਾ ਜਿਸ ਅੱਲਾਹ ਪਰਦਾ ਸਾਰ। ਲੋਕ ਲੋਕਾਂ ਦੇ ਬੁਲਾਏ ਬੋਲਦੇ ਨੇ, ਪਰ ਜਿਸ ਉੱਤੇ ਵਾਹਿਗੁਰੂ ਦੀ ਕਿਰਪਾ ਹੋ ਜਾਂਦੀ ਹੈ ਉਹ ਕਿਸੇ ਦੇ ਬੁਲਾਏ ਨਹੀਂ ਬੋਲਦੇ। ਉਹ ਤਾਂ ਆਖਦੇ ਨੇ, ਹਾਂ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮਹਾਰਾਜ ਕਿਰਪਾ ਕਰਦੇ ਨੇ, ਗੁਰੂ ਦੀ ਮਤ ਜਿਹੜਾ ਜੀਵਨ ਦੇ ਅੰਦਰ ਜਾ ਧਾਰਨ ਕਰ ਲੈਂਦਾ ਉਸ ਨੂੰ ਕੋਈ ਡੁਲਾ ਨਹੀਂ ਸਕਦਾ, ਕਿਉਂਕਿ ਉਸ ਨੂੰ ਕੋਈ ਆਪਣੇ ਇਰਾਦੇ ਤੋਂ ਹਿਲਾ ਨਹੀਂ ਸਕਦਾ।
ਭਗਤਾਂ ਕਾ ਹਰ ਅੰਗੀਕਾਰ ਕਰੇ ਕਾਰਜ ਸੁਹਾਵਾ ਹੋਏ।
ਆਪਣੇ ਭਗਤਾਂ ਦੀ ਸਹਾਇਤਾ ਕਰਦਾ, ਅੰਗੀਕਾਰ ਤੋਂ ਭਾਵ ਉਹਨਾਂ ਦਾ ਮਦਦਗਾਰ ਬਣਦਾ ਤੇ ਆਪਣੇ ਭਗਤਾਂ ਦੇ ਕਾਰਜ ਆਪ ਸਵਾਰਦਾ। ਸਮਾਂ ਆਪਣੀ ਰਫ਼ਤਾਰ ਨਾਲ ਤੁਰਿਆ ਜਾ ਰਿਹਾ, ਪਰ ਮੈਂ ਬੇਨਤੀ ਕਰਾਂ, ਬਾਰੀ ਵਿੱਚ ਆਪਾਂ ਬਹੁਤ ਵਾਰੀ ਪੜ੍ਹਦੇ ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਨ ਆਇਆ ਰਾਮ। ਭਗਤ ਕਬੀਰ ਦਾ ਪ੍ਰਤਾਪ ਸੁਣਿਆ ਸੈਨ ਨਾਈ ਨੇ, ਰੱਬ ਦੀ ਭਗਤੀ ਕਰਨ ਲੱਗ ਪਿਆ। ਤੇ ਧਿਆਨ ਦੇਵਿਓ, ਸੰਤ ਪਰਾਹੁਣੇ ਘਰ ਵਿੱਚ ਆ ਗਿਆ, ਕੀਰਤਨ ਸ਼ੁਰੂ ਹੋ ਗਿਆ, ਸੰਤਾਂ ਨੂੰ ਵਿਦਾ ਕੀਤਾ, ਰਾਜੇ ਦੇ ਦਰ ਤੇ ਸੇਵਾ ਕਰਨ ਵਾਸਤੇ ਗਿਆ। ਰਾਜਾ ਅੱਗੇ ਖੜਾ ਹੋਇਆ ਸੈਨ ਨੂੰ ਸਤਿਕਾਰ ਦੇਣ ਵਾਸਤੇ, ਆਪਣੀ ਗਲ ਦੀ ਕਵਾਈ ਖੋਲ ਕੇ ਨਾਮ ਦੇ ਸੈਨ ਦੇ ਗਲ ਵਿੱਚ ਪਾ ਦਿੱਤੀ ਤੇ ਸੈਨ ਨੂੰ ਗਲ ਵਿੱਚ ਕਵਾਈ ਪਵਾ ਕੇ ਕਹਿੰਦਾ ਵੀ ਅੱਜ ਤੂੰ ਮੈਨੂੰ ਬਹੁਤ ਖੁਸ਼ ਕੀਤਾ, ਅੱਜ ਬੜੀ ਸੇਵਾ ਕੀਤੀ। ਭਗਤ ਸ਼ਰਮਿੰਦਾ ਹੈ ਵੀ ਮੈਂ ਤਾਂ ਆਇਆ ਕੋਈ ਨਹੀਂ, ਕੌਣ ਆਇਆ? ਭਾਈ ਸਾਹਿਬ ਕਹਿੰਦੇ ਨੇ ਸੈਨ ਦਾ ਰੂਪ ਹੋ ਕੇ ਵਾਹਿਗੁਰੂ ਪਰਮਾਤਮਾ ਆਪ ਆਇਆ। ਸੁਣ ਪ੍ਰਤਾਪ ਕਬੀਰ ਦਾ ਦੂਜਾ ਸਿੱਖ ਬੋਲਿਆ ਸੈਨ ਨਾਈ, ਪ੍ਰੇਮ ਭਗਤ ਰਾਤੀ ਕਰੇ ਭਲਕੇ ਰਾਜ ਦੁਆਰੇ ਜਾਈ, ਆਏ ਸੰਤ ਪਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ। ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ, ਸੈਨ ਰੂਪ ਹਰ ਜਾਏ ਕਹਿ ਆਇਆ ਰਾਣੇ ਨੂੰ ਰਜਾਈ, ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰੇ ਗਿਆ ਸ਼ਰਮਾਈ, ਅੱਗੋਂ ਰਾਜੇ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ, ਵਸ ਕੀਤਾ ਹਾਂ ਤੁਦ ਅੱਜ ਬੋਲੇ ਰਾਜਾ ਸੁਨੇ ਲੁਕਾਈ, ਪ੍ਰਗਟ ਕਰੇ ਭਗਤ ਵਡਿਆਈ। ਸੰਤਾਂ ਕੇ ਕਾਰਜ ਹਰ ਆਪ ਸਵਾਰਦਾ, ਕਿਉਂਕਿ ਸੰਤ ਜਨਾਂ ਕੇ ਹਰ ਕਾਰਜ ਸਵਾਰੇ, ਪ੍ਰਹਿਲਾਦ ਜਨ ਕੇ ਇੱਕੀ ਕੁੱਲ ਉਧਾਰੇ। ਵਾਹਿਗੁਰੂ ਆਪਣੇ ਭਗਤਾਂ ਦੀ ਸਹਾਇਤਾ ਕਰਦਾ, ਆਪਣੇ ਸੇਵਕਾਂ ਦੇ ਕਾਰਜ ਸਵਾਰਦਾ ਹੈ।
ਮਨ ਮੁਖ ਮੂਲੋਂ ਭੁਲਾਏ ਆਨਾ ਵਿੱਚ ਲੱਭ ਲੋਭ ਅਹੰਕਾਰ।
ਮਨ ਦੇ ਪਿੱਛੇ ਚੱਲਣ ਵਾਲੇ ਬੰਦੇ ਜਿਹੜੇ ਨੇ ਉਹ ਮੂਲੋਂ ਹੀ ਭੁੱਲੇ ਪਏ ਨੇ, ਮੁੱਢੋਂ ਹੀ ਭੁੱਲੇ ਪਏ ਨੇ। ਲੋਭ ਲਾਲਚ ਦੇ ਅੰਦਰ, ਅਹੰਕਾਰ ਦੇ ਅੰਦਰ ਹੀ ਸਮਾਂ ਗੁਜ਼ਾਰ ਰਹੇ ਨੇ।
ਝਗੜਾ ਕਰਦਿਆ ਆਨੰਦ ਗੁਦਰਾ ਸ਼ਬਦ ਨਾ ਕਰੇ ਵਿਚਾਰ।
ਸ਼ਬਦ ਦੀ ਵਿਚਾਰ ਉਹ ਜੀਵਨ ਦੇ ਅੰਦਰ ਕਰਦੇ ਨਹੀਂ, ਲੱਭ ਦੇ ਵਿੱਚ ਪੈ ਕੇ, ਹੰਕਾਰ ਦੇ ਵਿੱਚ ਪੈ ਕੇ ਹੀ ਜ਼ਿੰਦਗੀ ਦੇ ਅੰਦਰ ਝਗੜੇ ਕਰਦੇ ਰਹਿੰਦੇ ਹਨ।
ਸੁਧ ਮਤ ਕਰਤਾ ਹੋਰ ਲਈ ਬੋਲਣ ਸਭ ਵਿਕਾਰ।
ਉਹਨਾਂ ਦੀ ਮਤ ਵਾਹਿਗੁਰੂ ਪਰਮਾਤਮਾ ਨੇ ਹਿਰੜੀ ਹੈ, ਮੁਕਾ ਦਿੱਤੀ ਹੈ, ਖਤਮ ਕਰ ਦਿੱਤੀ, ਉਹਨਾਂ ਦੀ ਮਤ ਮਾਰੀ ਗਈ। ਜੋ ਕੁਝ ਬੋਲਦੇ ਨੇ ਵਿਕਾਰਾਂ ਦੇ ਬੋਲ ਹੀ ਬੋਲਦੇ ਹਨ।
ਦਿੱਤਾ ਕਿਤਾ ਨਾ ਸੰਤੋਖੀ ਆਨਾ ਅੰਤਰ ਤਿਸਨਾ ਬਹੁਤ ਗਿਆਨ ਅੰਧਾਰ।
ਉਹਨਾਂ ਨੂੰ ਵਾਹਿਗੁਰੂ ਪਰਮਾਤਮਾ ਵੱਲੋਂ ਜਿੰਨੀਆਂ ਮਰਜ਼ੀ ਚੀਜ਼ਾਂ ਪ੍ਰਾਪਤ ਹੋ ਜਾ ਰਹੇ ਪਰ ਉਹ ਰੱਜਦੇ ਨਹੀਂ, ਕਿਉਂਕਿ ਅੰਦਰ ਤ੍ਰਿਸ਼ਨਾ ਹੈ, ਅੰਦਰ ਹੰਕਾਰ ਵਾਲੀ ਮਤ ਹੈ।
ਨਾਨਕ ਮਨ ਮੁਖਾਂ ਨਾਲ ਟੁੱਟੀਆ ਪਲੀ ਜਿਨ੍ਹਾਂ ਮਾਇਆ ਮੋਹ ਪਿਆਰ।
ਸਤਿਗੁਰੂ ਜੀ ਆਖਦੇ ਨੇ ਐਸੇ ਮਨ ਮੁਖਾਂ ਨਾਲੋ ਮਿੱਤਰਤਾ ਤੋੜ ਲੈਣੀ ਚਾਹੀਦੀ, ਸੰਗਤ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਨੂੰ ਕੇਵਲ ਮਾਇਆ ਦਾ ਮੋਹ ਹੈ, ਮਾਇਆ ਦੇ ਨਾਲ ਪਿਆਰ ਹੈ। ਸਾਧ ਸੰਗਤ ਸੱਚੀ ਬੈਸਗ ਤਿੰਨਾਂ ਸੰਗ ਜਿਨ ਸੰਗ ਜਪੀਐ ਨਾਉ, ਤਿੰਨ ਸੰਗ ਸੰਗ ਨ ਕੀਚਈ ਨਾਨਕ ਜਿਨ੍ਹਾਂ ਆਪਣਾ ਸੁਆਉ, ਉਹਨਾਂ ਦੇ ਨੇੜੇ ਨਾ ਜਾਓ। ਜਿਹੜੇ ਹਮੇਸ਼ਾ ਆਪਣਾ ਸਵਾਰਥ ਹੀ ਸਾਹਮਣੇ ਰੱਖਦੇ ਨੇ ਤੇ ਮਹਾਰਾਜ ਰੱਖਦੇ ਨੇ, ਐਸੇ ਮਨਮੁੱਖਾਂ ਨਾਲ ਟੁੱਟੀ ਚੰਗੀ, ਕਿਉਂਕਿ ਲੋਭੀ ਕਾ ਵਿਸਾ ਨ ਕੀਚੈ ਜੇ ਕਾ ਪਾਰ ਵਸਾਏ। ਅੰਤ ਕਾਲ ਤਿੱਥੇ ਧੂਏ ਜਿੱਥੇ ਹੱਥ ਨਾ ਪਾਏ। ਮਨਮੁੱਖਾਂ ਦਾ ਸੰਗ ਨਹੀਂ ਕਰਨਾ, ਐਸੇ ਮਨਮੁੱਖਾਂ ਨਾਲੋ ਟੁੱਟੀ ਹੀ ਚੰਗੀ ਜਿਨ੍ਹਾਂ ਨੂੰ ਕੇਵਲ ਮਾਇਆ ਨਾਲ ਪਿਆਰ ਹੈ।
ਮਹੱਲਾ ਤੀਜਾ
ਵਾਹਿਗੁਰੂ ਤੇ ਗੁਰੂ ਰਾਖਾ ਹੈ। ਉਹਨਾਂ ਨੂੰ ਨਾ ਕੋਈ ਚਿੰਤਾ ਹੈ ਤੇ ਨਾ ਕੋਈ ਡਰ ਹੈ, ਭਾਵ ਜਿਨ੍ਹਾਂ ਦੀ ਰੱਖਿਆ ਵਾਹਿਗੁਰੂ ਕਰਦਾ ਹੈ, ਜਿਨ੍ਹਾਂ ਦੀ ਰੱਖਿਆ ਗੁਰੂ ਕਰਦਾ ਹੈ, ਨਾ ਉਹਨਾਂ ਨੂੰ ਚਿੰਤਾ ਤੇ ਨਾ ਉਹਨਾਂ ਨੂੰ ਕੋਈ ਡਰ ਲੱਗਦਾ ਹੈ।
ਤੁਰ ਤਿੰਨ ਕੀ ਪਾਜ ਰੱਖਦਾ ਆਪੇ ਰੱਖਣ ਹਾਰ।
ਵਾਹਿਗੁਰੂ ਪਰਮਾਤਮਾ ਜਿਹੜਾ ਸਾਰਿਆਂ ਦੀ ਰੱਖਿਆ ਕਰਨ ਵਾਲਾ ਹੈ, ਉਹਨਾਂ ਦੀ ਸਦਾ ਹੀ ਰੱਖਿਆ ਕਰਦਾ, ਧੁਰ ਤੋਂ ਭਾਵ ਆਰੰਭ ਤੋਂ ਲੈ ਕੇ ਅਖੀਰ ਤੱਕ ਉਹਨਾਂ ਦੀ ਸਹਾਇਤਾ ਕਰਦਾ ਹੈ।
ਮਿਲ ਪ੍ਰੀਤਮ ਸੁਖ ਪਾਇਆ ਸੱਚਾ ਸ਼ਬਦ ਵਿਚਾਰ।
ਗੁਰੂ ਦੇ ਸ਼ਬਦ ਦੀ ਵਿਚਾਰ ਨਾਲ ਜੁੜ ਕੇ, ਸੱਚੇ ਨਾਲ ਜੁੜ ਕੇ ਉਹ ਆਪਣੇ ਜੀਵਨ ਦੇ ਅੰਦਰ ਪੱਕਾ ਆਨੰਦ, ਜਿਹਨੂੰ ਆਤਮਕ ਆਨੰਦ ਕਹਿੰਦੇ ਹਾਂ, ਉਹ ਆਪਣੇ ਅੰਦਰ ਪ੍ਰਾਪਤ ਕਰ ਲੈਂਦਾ ਹੈ।
ਜਿਸ ਮੈਂ ਤੂੰ ਦੇਵੇ ਤਿਸ ਸਭ ਕੁਛ ਮਿਲੈ, ਕੋਈ ਵੇਰ ਸਰੀਕ ਨਹੀਂ ਤੁਧ ਪਾਸ।
ਜਿਸ ਨੂੰ ਤੂੰ ਵਾਹਿਗੁਰੂ ਪਰਮਾਤਮਾ ਦੀ ਤ੍ਰਿਪਤ ਕੇ ਦਿੰਦੇ, ਉਹਨੂੰ ਸਭ ਕੁਝ ਮਿਲਦਾ ਹੈ, ਕਿਉਂਕਿ ਤੇਰਾ ਸ਼ਰੀਕਾ ਕਰਨ ਵਾਲਾ, ਤੇਰੀ ਬਰਾਬਰੀ ਕਰਨ ਵਾਲਾ ਤੇਰੇ ਕੋਲ ਹੋਰ ਕੋਈ ਨਹੀਂ।
ਤੂੰ ਇੱਕੋ ਦਾਤਾ ਸਭ ਸਦਾ ਹਰ ਪਹਿ ਅਰਦਾਸ।
ਵਾਹਿਗੁਰੂ ਜੀ, ਤੂੰ ਆਪ ਹੀ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਤੇ ਸਾਰੇ ਜੀਵ ਤੇਰੇ ਕੋਲ ਹੀ ਅਰਦਾਸਾਂ ਕਰਕੇ ਦਾਤਾਂ ਪ੍ਰਾਪਤ ਕਰਦੇ ਨੇ।
ਜਿਸ ਦੀ ਤੁਧ ਭਾਵ ਤਿਸ ਦੀ ਤੂੰ ਮਨ ਲਾਵੇ ਸੋ ਜਨ ਸਾਬਾਸ।
ਵਾਹਿਗੁਰੂ ਪਰਮਾਤਮਾ ਜੀ ਅਰਦਾਸਾਂ ਸਾਰੇ ਕਰਦੇ ਨੇ, ਪਰ ਅਰਦਾਸ ਜਿਸ ਦੀ ਤੈਨੂੰ ਚੰਗੀ ਲੱਗਦੀ ਹੈ ਉਸ ਦੀ ਤੂੰ ਮੰਨ ਲੈਂਦਾ ਹੈ। ਵਾਹਿਗੁਰੂ ਪਰਮਾਤਮਾ ਜੀ ਤੇਰੇ ਕੋਲ ਅਰਦਾਸਾਂ ਸਾਰੇ ਕਰਦੇ ਨੇ, ਪਰ ਜਿਨ੍ਹਾਂ ਦੀ ਤੂੰ ਅਰਦਾਸ ਪ੍ਰਵਾਨ ਕਰ ਲੈਣਾ, ਕਿਉਂ ਤੁਧ ਭਾਵੇ ਤਾਂ ਆਣੇ ਰਾਸ ਵਾਲੀ ਗੱਲ ਆਪਾਂ ਪੜ੍ਹਦੇ ਨੂੰ ਪਾਵਨ ਬਾਣੀ ਦੇ ਅੰਦਰ ਮਹਾਰਾਜ ਆਖਦੇ ਉਹਨਾਂ ਨੂੰ ਸ਼ਾਬਾਸ਼ ਮਿਲਦੀ ਹੈ ਜਿਨ੍ਹਾਂ ਦੀ ਅਰਦਾਸ ਤੂੰ ਕਬੂਲ ਕਰ ਲੈਂਦਾ ਹੈ।
ਸਭ ਤੇਰਾ ਚੋਜ ਵਰਤਦਾ ਦੁੱਖ ਸੁੱਖ ਤੁਧ ਪਾਸ।
ਜੀ ਸਾਰੇ ਪਾਸੇ ਤੇਰੇ ਹੀ ਕੌਤਕ ਹੋ ਰਹੇ ਨੇ, ਤੇਰੇ ਹੀ ਜਿਹੜੇ ਨੇ ਚੋਜ ਹੋ ਰਹੇ ਨੇ, ਤੇ ਜੀਵ ਦੁੱਖਾਂ ਵਾਸਤੇ ਬਚਣ ਦੇ ਲਈ ਤੇ ਸੁੱਖਾਂ ਨੂੰ ਪ੍ਰਾਪਤ ਕਰਨ ਦੇ ਲਈ ਤੇਰੇ ਕੋਲ ਹੀ ਅਰਦਾਸਾਂ ਕਰਦੇ ਹਨ। ਸਮੁੱਚੇ ਸ਼ਬਦ ਦਾ ਭਾਵ ਇਹ ਹੈ ਭਾਈ, ਗੁਰੂ ਦੀ ਮਤ ਨੂੰ ਜੀਵਨ ਅੰਦਰ ਧਾਰਨ ਕਰੀਏ, ਆਪਣੀ ਮਤ ਦਾ ਤਿਆਗ ਕਰੀਏ, ਕਿਉਂਕਿ ਫਿਰ ਵਾਹਿਗੁਰੂ ਪਰਮਾਤਮਾ ਦੀ ਖੁਸ਼ੀ ਸਾਡੇ ਉੱਤੇ ਹੋਵੇਗੀ।
ਬੁਲਾਵਲੇ ਮਹੱਲਾ ਪੰਜਵਾਂ, ਰੱਖੋ ਆਪਣੀ ਸ਼ਰਨ ਪ੍ਰਭ ਮੇਰੇ ਕਿਰਪਾ ਧਾਰੇ।
ਲੜੀਵਾਰ ਸ਼ਬਦ ਬਿਲਾਵਲ ਰਾਗ ਹੈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਇਹ ਸ਼ਬਦ ਹੈ। ਰੱਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਧਾਰ। ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰ ਤੇ ਮੈਨੂੰ ਆਪਣੀ ਸ਼ਰਨ ਵਿੱਚ ਰੱਖ, ਕਿਉਂਕਿ ਸਾਰੇ ਸੁੱਖ ਵਾਹਿਗੁਰੂ ਦੀ ਸ਼ਰਨ ਵਿੱਚ ਪੈ ਕੇ ਹੀ ਪ੍ਰਾਪਤ ਹੋਣੇ ਨੇ। ਰੋਜ਼ ਆਪਾਂ ਪੜ੍ਹਦੇ ਹਾਂ ਸਗਲ ਦੁਆਰ ਕੋ ਛਾੜ ਕੇ ਗਹੇ ਤੁਹਾਰੇ ਦੁਆਰ, ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਕਿਉਂਕਿ ਜੋ ਸੁੱਖ ਕੋ ਚਾਹੇ ਸਦਾ ਸ਼ਰਨ ਰਾਮ ਕੀ ਲੇ। ਬਾਬਾ ਨਾਨਕ ਜੀ ਨੇ ਸਮਝਾਇਆ ਹੈ, ਦੋਇਪੁਰ ਚੱਕੀ ਜੋੜ ਕੇ ਪੀਸਣ ਆਏ ਬਹਿਪ, ਜੋ ਦਰ ਰਹੇ ਸੋ ਉਭਰੇ ਨਾਨਕ ਅਜਬ ਡਿੱਠ। ਕਿਉਂਕਿ ਚੱਕੀ ਦੇ ਪੁੜਾਂ ਵਿੱਚ ਮਨਾ ਮੋਹਣੀ ਦਾਣੇ ਪਿਸ ਜਾਂਦੇ ਨੇ, ਪਰ ਉਹ ਦਾਣੇ ਬਚ ਜਾਂਦੇ ਨੇ ਜਿਹੜੇ ਕਿੱਲੀ ਦਾ ਆਸਰਾ ਲੈ ਲੈਂਦੇ ਨੇ। ਵਾਹਿਗੁਰੂ ਦੀ ਸ਼ਰਨ ਵਿੱਚ ਪਵਾਂਗੇ, ਵਿਕਾਰਾਂ ਦੀ ਅੱਗ ਪੀਵੇਗੀ ਨਹੀਂ। ਵਾਹਿਗੁਰੂ ਦੀ ਸ਼ਰਨ ਵਿੱਚ ਪਵਾਂਗੇ, ਵਿਕਾਰਾਂ ਦੀ ਅੱਗ ਵਿਆਪੇਗੀ ਨਹੀਂ, ਤੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਜੀਵਨ ਦੇ ਅੰਦਰ ਪ੍ਰਾਪਤ ਹੋਵੇਗੀ। ਮਹਾਰਾਜ ਆਖਦੇ ਨੇ, ਵਾਹਿਗੁਰੂ ਜੀ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਆਪਣੀ ਸ਼ਰਨ ਵਿੱਚ ਰੱਖੋ।
ਸੇਵਾ ਕਸ਼ੂ ਨਾ ਜਾਣੋ ਨੀਚ ਮੂਰਖਾਰ।
ਨੀਵੇਂ ਜੀਵਨ ਵਾਲਾ ਹਾਂ, ਘੱਟ ਅਕਲ ਵਾਲਾ ਹਾਂ, ਨਾ ਹੀ ਤੇਰੀ ਪ੍ਰੇਮਾ ਭਗਤੀ ਮੈਨੂੰ ਕਰਨੀ ਆਉਂਦੀ ਹੈ। ਗਿਆਨ ਧਿਆਨ ਕਿਸ ਦੋਸ਼ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਬਸ ਮਹਾਰਾਜ ਆਖਦੇ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਅਰਦਾਸ ਕਰਨੀ ਨਾ ਹੋ ਜਤੀ ਸਤੀ ਨੀ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਮਹਾਰਾਜ ਇੱਥੇ ਕਿਰਪਾ ਕਰਦੇ ਨੇ ਤੇ ਆਖਦੇ ਨੇ ਵਾਹਿਗੁਰੂ ਜੀ, ਮੈਂ ਤੇਰੀ ਪ੍ਰੇਮਾ ਭਗਤੀ ਵੀ ਕਰਨੀ ਨੀ ਜਾਣਦਾ, ਸੇਵਾ ਕਰਨੀ ਨੀ ਜਾਣਦਾ, ਬਸ ਮੇਰੇ ਉੱਤੇ ਕਿਰਪਾ ਕਰ। ਨੀਵੇਂ ਜੀਵਨ ਵਾਲਾ ਹਾਂ ਤੇ ਘੱਟ ਅਕਲ ਵਾਲਾ ਹਾਂ, ਮੂਰਖ ਤੋਂ ਭਾਵ ਘੱਟ ਅਕਲ ਵਾਲਾ ਹਾਂ, ਮੈਨੂੰ ਕੋਈ ਬਹੁਤੀ ਸਮਝ ਵੀ ਨਹੀਂ।
ਮਾਨ ਕਰੋ ਤੁਧ ਉਪਰ ਮੇਰੇ ਪ੍ਰੀਤਮ ਪਿਆਰੇ,
ਮੇਰੇ ਪ੍ਰੀਤਮ ਪਿਆਰੇ ਵਾਹਿਗੁਰੂ ਪਰਮਾਤਮਾ, ਮੈਨੂੰ ਤੇਰੇ ਉੱਤੇ ਹੀ ਮਾਣ ਹੈ, ਮਾਣ ਤੋਂ ਭਾਵ ਫਕਰ ਹੈ, ਮੈਂ ਤੇਰੇ ਉੱਤੇ ਹੀ ਮਾਣ ਕਰਦਾ ਹਾਂ। ਕਿਉਂਕਿ ਸਾਧ ਸੰਗਤ ਜਿਵੇਂ ਲੋਕ ਆਪਣਿਆਂ ਦਾ ਮਾਣ ਕਰਦੇ ਨੇ ਨਾ, ਵੀ ਕੋਈ ਕਿਸੇ ਦਾ ਮਾਣ ਕਰਦਾ, ਕੋਈ ਕਿਸੇ ਦਾ ਮਾਣ ਕਰਦਾ, ਰੱਬ ਦੇ ਪਿਆਰੇ ਜਿਹੜੇ ਹਨ ਉਹ ਵਾਹਿਗੁਰੂ ਪਰਮਾਤਮਾ ਦੇ ਉੱਤੇ ਮਾਣ ਕਰਦੇ ਨੇ, ਫਕਰ ਕਰਦੇ ਨੇ ਤੇ ਆਖਦੇ ਨੇ ਵਾਹਿਗੁਰੂ ਪਰਮਾਤਮਾ ਜੀ, ਤੇਰੇ ਵਰਗਾ ਹੋਰ ਸਾਡਾ ਕੋਈ ਨਹੀਂ। ਮਾਣ ਕਰੋ ਤੁਹਾਡੇ ਉੱਪਰੇ ਮੇਰੇ ਪ੍ਰੀਤਮ ਪਿਆਰੇ, ਮੇਰੇ ਪਿਆਰੇ ਪ੍ਰੀਤਮ ਵਾਹਿਗੁਰੂ ਜੀ, ਮੈਨੂੰ ਕੇਵਲ ਤੇ ਕੇਵਲ ਤੇਰੇ ਉੱਤੇ ਮਾਣ ਹੈ, ਫਕਰ ਹੈ।
ਹਮੇ ਅਪਰਾਧੀ ਸਭ ਭੂਲ ਤੇ ਤੂੰ ਬਖਸ਼ਣ ਵਾਰੇ,
ਵਾਹਿਗੁਰੂ ਜੀ ਅਸੀਂ ਤਾਂ ਭੁੱਲਾਂ ਕਰਨ ਵਾਲੇ ਹਾਂ ਤੇ ਤੂੰ ਹਮੇਸ਼ਾ ਹੀ ਸਾਡੀਆਂ ਭੁੱਲਾਂ ਨੂੰ ਮੁਆਫ ਕਰਨ ਵਾਲਾ, ਅਸੀਂ ਭੁੱਲਾਂ ਕਰਨ ਵਾਲੇ ਹਾਂ। ਕਿਉਂਕਿ ਮਹਾਰਾਜ ਪਾਵਨ ਬਾਰੀ ਦੇ ਅੰਦਰ ਕਿਰਪਾ ਕਰਦੇ ਨੇ, ਇੱਕ ਨਹੀਂ ਜਾਂ ਇੱਕ ਦਿਨ ਨਹੀਂ, ਅਸੀਂ ਤਾਂ ਹਰ ਵੇਲੇ ਭੁੱਲਾਂ ਕਰਦੇ ਹਾਂ। ਹਬਰੋ ਸੁਹਾਓ ਸਦਾ ਸਦ ਭੁੱਲਣ, ਸਾਡਾ ਸੁਭਾਵ ਤਾਂ ਹੈ ਅਸੀਂ ਹਮੇਸ਼ਾ ਹੀ ਭੁੱਲਦੇ ਹਾਂ, ਪਰ ਤੇਰਾ ਬਿਰਦ ਹੈ, ਤੂੰ ਸਾਡੇ ਉੱਤੇ ਕਿਰਪਾ ਕਰਦਾ, ਸਾਡੀਆਂ ਭੁੱਲਾਂ ਨੂੰ ਜਿਹੜਾ ਨੂੰ ਤੂੰ ਮੁਆਫ ਕਰਦਾ ਹੈ।
ਹਮ ਅਵਗੁਣ ਕਰੈ ਅਸੰਖ ਨੀਤ, ਤੂੰ ਨਿਰਗੁਣ ਦਾਤਾਰੇ।
ਵਾਹਿਗੁਰੂ ਜੀ ਅਸੀਂ ਤਾਂ ਹਮੇਸ਼ਾ ਹੀ ਅਪਰਾਧ ਕਰਦੇ ਹਾਂ, ਭੁੱਲਾਂ ਕਰਦੇ ਹਾਂ, ਗਲਤੀਆਂ ਕਰਦੇ ਹਾਂ, ਪਰ ਤੂੰ ਵਾਹਿਗੁਰੂ ਪਰਮਾਤਮਾ ਜੀ ਸਾਡੇ ਨਿਰਗੁਣ, ਜਿਨ੍ਹਾਂ ਦੇ ਵਿੱਚ ਕੋਈ ਗੁਣ ਵੀ ਨਹੀਂ, ਫਿਰ ਵੀ ਸਾਨੂੰ ਦਾਤਾ ਦਿੱਤੀ ਜਾਂਦੀ, ਫਿਰ ਵੀ ਸਾਡੇ ਉੱਤੇ ਕਿਰਪਾ ਕੀਤੀ ਜਾਣਾ। ਦੀਨਨ ਕੀ ਪ੍ਰਤਪਾਲ ਕਰੇ ਨਿਤ ਸੰਤਿਉ ਵਾਰ ਗਰੀ ਮਨ ਗਾਰ ਹੈ, ਪਸ਼ ਪਸ਼ੂ ਨਗ ਨਾਗ ਨਰਾਦਵ ਸਰਬ ਸਮੇਂ ਸਭ ਕੋ ਪ੍ਰਤਪਾਰ ਹੈ। ਪੋਖਤ ਹੈ ਜਲ ਮੈਂ ਥਲ ਮੈਂ ਪਲ ਮੈਂ ਕਲ ਕੇ ਨਹੀਂ, ਕਰਮ ਵਿਚਾਰੈ ਦੀਨ ਦਿਆਲ ਦਇਆ ਨਿੰਦ, ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਅਸੀਂ ਅਪਰਾਧੀ ਹਾਂ, ਅਸੀਂ ਅਨੇਕ ਹੀ ਭੁੱਲਾਂ ਕਰਦੇ ਹਾਂ, ਪਰ ਵਾਹਿਗੁਰੂ ਜੀ ਸਾਡੇ ਵਿੱਚ ਗੁਣ ਵੀ ਕੋਈ ਨਹੀਂ, ਪਰ ਫਿਰ ਵੀ ਸਾਡੇ ਉੱਤੇ ਕਿਰਪਾ ਕੀਤੀ ਜਾ ਰਹੀ ਹੈ, ਫਿਰ ਵੀ ਬਖਸ਼ਿਸ਼ ਕੀਤੀ ਜਾ ਰਹੀ ਹੈ। ਰੋਖ ਰੁਹਾਨ ਕੀ ਰੋਜੀ ਨਾ ਟਾਰੇ, ਆ ਕਦੇ ਪੁੱਤਰ ਤੇ ਮਾਂ ਦੀ ਲੜਾਈ ਹੋ ਜਾਵੇ ਨਾ ਤੇ ਮਾਂ ਆਖਦੀ ਖਾ ਲਈ ਰੋਟੀਆਂ ਮੇਰੇ ਕੋਲੋਂ, ਜਵਾਬ ਇਹ ਹੁੰਦਾ ਨਾ ਤੈਨੂੰ ਦੇਵਾਂਗੀ ਪਕਾ ਕੇ। ਪਰ ਮਹਾਰਾਜ ਆਖਦੇ ਨੇ ਰੱਬ ਕਦੇ ਵੀ ਗੁੱਸੇ ਵਿੱਚ ਨਹੀਂ ਆਉਂਦਾ, ਤੇ ਗੁੱਸੇ ਵਿੱਚ ਆ ਕੇ ਕਿਸੇ ਦੀ ਰੋਜੀ ਬੰਦ ਨਹੀਂ ਕਰਦਾ। ਕਲਗੀਧਰ ਮਹਾਰਾਜ ਦੇ ਬਚਨ ਨੇ, ਰੋਖ ਰੁਹਾਨ ਕੀ ਰੋਜੀ ਨਾ ਟਾਰੈ, ਵਾਹਿਗੁਰੂ ਪਰਮਾਤਮਾ ਗੁੱਸੇ ਵਿੱਚ ਆ ਕੇ ਕਿਸੇ ਦੀ ਰੋਟੀ ਬੰਦ ਨਹੀਂ ਕਰਦਾ। ਪਰ ਮਹਾਰਾਜ ਆਖਦੇ ਨੇ ਵਾਹਿਗੁਰੂ ਅਸੀਂ ਭੁੱਲਣਹਾਰ, ਅਨੇਕਾਂ ਹੀ ਅਸੰਖਾਂ ਹੀ ਗਲਤੀਆਂ ਕਰਨ ਵਾਲੇ, ਸਾਡੇ ਵਿੱਚ ਗੁਣ ਕੋਈ ਨਹੀਂ, ਪਰ ਸਾਨੂੰ ਫਿਰ ਵੀ ਨਿਰਗੁਣ ਆ ਰਹੇ ਹਨ, ਦਾਤਾ ਦਿੱਤੀ ਜਾ ਰਿਹਾ ਹੈ।
ਦਾਸੀ ਸੰਗਤ ਪ੍ਰਭ ਤਿਆਗ ਤੇ ਕਰਮ ਹਮਾਰੇ,
ਸਾਡਾ ਕਰਮ ਕੀ ਹੈ, ਅਸੀਂ ਲੋਕ ਕੀ ਕਰਦੇ ਹਾਂ। ਵਾਹਿਗੁਰੂ ਜੀ ਮਾਇਆ ਤੇਰੀ ਦਾਸੀ ਹੈ, ਅਸੀਂ ਤੇਰੇ ਦਾਸ ਨਹੀਂ ਬਣਦੇ, ਮਾਇਆ ਦੇ ਦਾਸ ਬਣੇ ਹੋਏ। ਦਾਸੀ ਸੰਗਤ ਤੋਂ ਭਾਵ ਅਸੀਂ ਤੇਰੀ ਦਾਸੀ, ਜਿਹੜੀ ਮਾਇਆ ਹੈ, ਤੇਰੀ ਨੌਕਰਾਨੀ, ਤੇਰੇ ਹੁਕਮ ਦੇ ਚੱਲਣ ਵਾਲੀ ਹੈ, ਉਸ ਨਾਲ ਜੁੜੇ ਹੋਏ ਹਾਂ, ਤੇਰੇ ਨਾਲ ਨਹੀਂ ਜੁੜੇ ਹੋਏ। ਤੈਨੂੰ ਅਸੀਂ ਨਹੀਂ ਯਾਦ ਕਰਦੇ, ਦਾਤ ਪਿਆਰੀ ਵਿਸਰਿਆ ਦਤਾਰਾ ਵਾਲੀ ਗੱਲ ਸਾਡੀ ਹਮੇਸ਼ਾ ਬਣੀ ਰਹਿੰਦੀ। ਇਸੇ ਵਾਸਤੇ ਮਹਾਰਾਜ ਆਖਦੇ ਨੇ, ਦਾਤਾ ਨੂੰ ਵੀ ਮੰਗੋ ਪਰ ਨਾਲ ਦਾਤੇ ਨੂੰ ਵੀ ਮੰਗੋ। ਆਪਾਂ ਛੇਵੀਂ ਅਸ਼ਟਪਦੀ ਜੀ ਪੜ੍ਹਦੇ ਹਾਂ, ਸਤਿਗੁਰਾਂ ਨੇ ਬੜੇ ਸੁੰਦਰ ਢੰਗ ਨਾਲ ਸਮਝਾਇਆ, ਮਕਾਨ ਮੰਗ ਪਰ ਜਿਹਨੇ ਦਿੱਤਾ ਉਹਨੂੰ ਚੇਤੇ ਰੱਖ, ਕੱਪੜੇ ਮੰਗ ਜਿਹਨੇ ਦਿੱਤੇ ਨੇ ਉਹਨੂੰ ਚੇਤੇ ਰੱਖ, ਪਦਾਰਥ ਜਿਹਨੇ ਦਿੱਤੇ ਨੇ ਉਹਨੂੰ ਚੇਤੇ ਰੱਖ। ਮੰਗਣਾ ਮਾੜੀ ਗੱਲ ਨਹੀਂ, ਦਾਤਾਂ ਪ੍ਰਾਪਤ ਕਰਨੀਆਂ ਮਾੜੀ ਗੱਲ ਨਹੀਂ, ਪਰ ਦੇਣ ਵਾਲੇ ਨੂੰ ਭੁੱਲ ਹੀ ਜਾਣਾ, ਦੇਣ ਵਾਲੇ ਨੂੰ ਭੁਲਾ ਹੀ ਦੇਣਾ। ਮਹਾਰਾਜ ਆਖਦੇ ਨੇ ਬੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਵਾਹਿਗੁਰੂ ਜੀ, ਅਸੀਂ ਤੇਰੀ ਦਾਸੀ ਮਾਇਆ ਦੇ ਨਾਲ ਜੁੜ ਗਏ, ਉਹਦੇ ਸੇਵਕ ਬਣ ਗਿਆ, ਪਰ ਤੈਨੂੰ ਚੇਤੇ ਨਹੀਂ ਕਰਦੇ, ਤੈਨੂੰ ਯਾਦ ਨਹੀਂ ਕਰਦੇ।
ਤੁਮ ਦੇਵ ਸਭ ਕਿਛੁ ਦਇਆ ਧਾਰ, ਹਮ ਕ੍ਰਿਤ ਕੁਮਾਰ।
ਅਕ੍ਰਿਤ ਹਨ ਹਾਂ ਜਿਹੜਾ ਕਿਸੇ ਦੇ ਦਿੱਤੇ ਦਾ ਸ਼ੁਕਰਾਨਾ ਨਾ ਕਰੇ। ਮਹਾਰਾਜ ਆਖਦੇ ਨੇ ਅਸੀਂ ਕ੍ਰਿਤ ਹਨ ਹਾਂ, ਤੂੰ ਵਾਹਿਗੁਰੂ ਪਰਮਾਤਮਾ ਜੀ ਸਾਡੇ ਉੱਤੇ ਕਿਰਪਾ ਕਰ ਰਿਹਾ ਹੈ।
ਲਾਗ ਪਰੇ ਤੇਰੇ ਦਾਨ ਸਿਉਂ, ਮਹ ਚਿਤ ਖਸਮਾਰ।
ਦਿੱਤਾ ਦਾਤਾ ਦੇ ਨਾਲ ਜੁੜ ਗਏ, ਦਾਨ ਤੋਂ ਭਾਵ ਦਿੱਤੀਆਂ ਦਾਤਾਂ ਦੇ ਨਾਲ ਜੁੜ ਗਏ, ਸਾਡੇ ਚਿੱਤ ਵਿੱਚ ਮਾਲਕ ਪ੍ਰਭੂ ਤੂੰ ਵੀ ਚੇਤੇ ਆਂਦਾ।
ਤੁਝਤੇ ਬਾਹਰ ਕਿਛੁ ਨਹੀਂ, ਪਾਵ ਕਾਟਨ ਹਾਰ।
ਜਨਮ ਮਰਨ ਦਾ ਦੁੱਖ ਕੱਟਣ ਵਾਲੇ ਵਾਹਿਗੁਰੂ ਜੀ, ਹਰ ਕੰਮ ਤੇਰੇ ਹੱਥ ਵਿੱਚ ਹੈ, ਹਰ ਚੀਜ਼ ਤੇਰੇ ਹੱਥ ਵਿੱਚ ਹੈ, ਤੇਰੇ ਤੋਂ ਬਾਹਰ ਕੋਈ ਚੀਜ਼ ਨਹੀਂ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਤੇ ਅਰਦਾਸ ਕਰਨ ਦਾ ਢੰਗ ਦੱਸਿਆ, ਜੇ ਅਸੀਂ ਤੇਰੇ ਨਾਲ ਟੁੱਟ ਗਏ, ਦਾਤਾ ਨਾਲ ਜੁੜ ਗਏ, ਮਾਇਆ ਨਾਲ ਜੁੜ ਗਏ, ਸੰਸਾਰ ਨਾਲ ਜੁੜ ਗਏ, ਤੇ ਤੇਰੇ ਨਾਲ ਜੁੜਾਂਗੇ ਵੀ, ਤੂੰ ਹੀ ਕਿਰਪਾ ਕਰੇਗਾ ਤਾਂ, ਕਿਉਂਕਿ ਸਾਰਾ ਕੁਝ ਤੇਰੇ ਹੱਥ ਵਿੱਚ ਹੈ, ਸਭ ਕੁਝ ਤੇਰੇ ਹੱਥ ਵਿੱਚ ਹੈ। ਜੇ ਅਸੀਂ ਟੁੱਟੇ ਹਾਂ ਤੇ ਜੁੜ ਵੀ ਸਕਦੇ ਹਾਂ, ਜੇ ਤੇਰੀ ਕਿਰਪਾ ਹੋਵੇ।
ਕਹੁ ਨਾਨਕ ਸਰਨ ਦਿਆਲ ਗੁਰ, ਲੇਹ ਮੁਗਦ ਉਦਾਰ।
ਵਾਹਿਗੁਰੂ ਪਰਮਾਤਮਾ ਦਾ ਰੂਪ ਜਿਹੜਾ ਦਿਆਲੂ ਹੈ ਗੁਰੂ, ਮਹਾਰਾਜ ਆਖਦੇ ਨੇ ਮੈਂ ਤੇਰੀ ਸ਼ਰਨ ਵਿੱਚ ਹਾਂ। ਫਿਰ ਦੁਬਾਰਾ ਪੜ੍ਹਦਾ,
ਕਹੁ ਨਾਨਕ ਸਰਣ ਦਿਆਲ ਗੁਰ, ਲੇਹ ਮੁਗਦ ਉਦਾਰ।
ਹੇ ਦਿਆਲੂ ਗੁਰੂ, ਮੈਂ ਤੇਰੀ ਸ਼ਰਨ ਵਿੱਚ ਹਾਂ। ਮੁਗਦ ਮੂਰਖ ਨੂੰ ਤੂੰ ਹੀ ਉਧਾਰ ਲੈ, ਬਚਾ ਲੈ, ਭਵ ਸਾਗਰ ਤੋਂ ਪਾਰ ਉਤਾਰ ਦੇ। ਆਓ ਸਤਿਗੁਰਾਂ ਦੇ ਦਰ ਤੇ ਆਈਏ ਤੇ ਅਰਦਾਸ ਕਰੀਏ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੇ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਜੈ ਦੂਜੀ ਠਾਹਰ, ਹਾਰ ਪਰਯੁਤ ਦੁਆਰੀ। ਲੇਖਾ ਛੋੜ ਅਲੇਖਾ ਛੁਟੈ, ਹਮ ਨਿਰਗੁਣ ਲਿਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੇ ਭਰਿਓ, ਰਾਖ ਲਿਹੋ ਇਹ ਬਾਰੀ। ਇਹ ਅਰਦਾਸਾਂ ਗੁਰੂ ਦੇ ਚਰਨਾਂ ਵਿੱਚ ਕਰੀਏ ਤੇ ਸਾਧ ਸੰਗਤ ਜੀਵਨ ਦੇ ਅੰਦਰ ਦਾਤਾ ਵੀ ਪ੍ਰਾਪਤ ਹੋਣਗੀਆਂ, ਦਾਤਾ ਵੀ ਮਿਲੇਗਾ, ਤੇ ਫਿਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣ ਜਾਵੇਗੀ। ਪੁੱਲਾਂ ਚੁੱਕਾਂ ਦੀ ਖਿਮਾ ਧੰਨਵਾਦ ਸਤਿਗੁਰਾਂ ਦਾ, ਆਪ ਸੰਗਤਾਂ ਦਾ। ਆਓ ਸਾਧ ਸੰਗਤ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ।
ਤੁਝਤੇ ਬਾਹਰ ਕਿਛੁ ਨਹੀਂ, ਪਾਵ ਕਾਟਨ